ਹਰੀ ਕੀਰਤਨ ਸੁਣਾਓ, ਹਰੀ ਕੀਰਤਨ ਸੁਣਾਓ। ਪਟਿਆਲੇ ਦੀ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਉੱਥੇ ਕਈ ਪ੍ਰਤਾਪਵਾਨ ਮਹਾਂਪੁਰਖ ਆਪਣਾ ਤਪ ਤੇਜ ਤੇ ਕਰਨੀ ਪ੍ਰਗਟ ਕਰਦੇ ਰਹੇ ਹਨ। ਹੁਣ ਵੀ ਅਸੀਂ ਇੱਕ ਪਾਵਨ ਪੁਰਖ ਮਹਾਂਤਪੀਸਰ ਸੰਤ ਬਾਬਾ ਨੰਦ ਸਿੰਘ ਜੀ ਕੋਲ ਬਾਬਾ ਜੱਸਾ ਸਿੰਘ ਜੀ ਬਾਰੇ ਅਰਜ ਕਰਨ ਲੱਗੇ ਹਾਂ। ਉਹ ਸ਼ਬਦ ਦੇ ਮਹਾਨ ਉਪਾਸਕ ਸਨ। ਉਹ ਤਕਰੀਬਨ ਜੀਵਨ ਭਰ 90 ਸਾਲ ਕਦੇ ਵੀ ਕਿਸੇ ਕੋਠੇ ਵਿੱਚ ਨਹੀਂ ਸੁੱਤੇ। ਪਹਿਲਾਂ ਰੜੇ ਸੁਣਦੇ ਸਨ, ਪਿੱਛੋਂ ਜਦੋਂ ਸੰਗਤਾਂ ਦਾ ਪ੍ਰੇਮ ਵਧਿਆ ਤਦ ਸਫੈਦ ਜੀਨ ਦੀ ਵੱਡੀ ਛਤਰੀ ਹੀ ਉਹਨਾਂ ਦਾ ਸਿਰ ਢੱਕ ਰਹੀ ਸੀ। ਉਹ ਹਰ ਸਮੇਂ ਇਕਾਂਤ ਵਿੱਚ ਹੀ ਕਿਸੇ ਰੁੱਖ ਦੀ ਜੀਰਾਂਦ ਨਾਲ ਹੀ ਯਾਰਾਨਾ ਰੱਖਦੇ ਸਨ। ਸਫੈਦ ਕੱਪੜੇ, ਸਫੈਦ ਰੰਗ, ਸਫੈਦ ਪੀਪੀ ਦਾੜੀ, ਪ੍ਰਕਾਸ਼ਵਾਨ ਚਮਕਦਾ ਚਿਹਰਾ ਹਰ ਇੱਕ ਨੂੰ ਆਪਣੇ ਵੱਲ ਖਿੱਚਦਾ ਸੀ। ਉਹ ਸਾਰਾ ਜੀਵਨ ਹੀ ਪਟਿਆਲੇ ਰਹੇ। ਸਾਲ ਵਿੱਚ ਇੱਕ ਵਾਰੀ ਦਾਨ ਸਿੰਘ ਵਾਲੇ ਆਪਣੇ ਡੇਰੇ ਜਾਂਦੇ ਸਨ, ਫਿਰ ਹੋ ਸਕੇ ਤਦ ਬਾਹਰ ਯਾਤਰਾ ਕਰ ਲਿੱਤੀ, ਨਹੀਂ ਤਾਂ ਨਿੱਜ ਘਰ ਹੀ ਆਨੰਦ ਮਾਣਦੇ ਸਨ। ਰੋਜ਼ਾਨਾ ਸੁਬਹਾ ਅੰਮ੍ਰਿਤ ਵੇਲੇ ਉੱਠ ਕੇ 5 ਵਾਰੀ ਜਪਜੀ ਸਾਹਿਬ ਦੇ ਪਾਠ ਕਰਕੇ ਫਿਰ ਨਿਤਨੇਮ ਮੁਕੰਮਲ ਹੋਣ ਤੋਂ ਉਪਰੰਤ ਹੀ ਜਲਪਾਨ ਆਦਿ ਕਰਦੇ ਸਨ। ਉਹ ਨਾ ਹੀ ਕਿਸੇ ਹੋਰ ਸਾਧੂ ਕੋਲ ਬੈਠਦੇ, ਨਾ ਹੀ ਆਪਣੇ ਨਜ਼ਦੀਕ ਹੀ ਬਿਟਾਉਂਦੇ ਸਨ। ਇਤਨੀ ਸੰਕੋਚਮਈ ਵਿਰਤੀ ਦੇ ਮਾਲਕ ਸਨ ਕਿ ਕਿਧਰੇ ਲਗਾਓ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਨਾ ਉਹ ਕਿਧਰੇ ਸੰਬੰਧ ਰੱਖਦੇ ਸਨ, ਨਾ ਹੀ ਕਿਸੇ ਦੀ ਕਹਾਣੀ ਰੱਖਦੇ ਸਨ। ਪਰ ਸਾਰੇ ਹੀ ਜੀਵਨ ਵਿੱਚ 3 ਪਰਮ ਪੁਰਖਾਂ ਦਾ ਕੀਰਤਨ ਨੇ ਉਹਨਾਂ ਦੀ ਆਤਮਾ ਤੇ ਮਨ ਨੂੰ ਪ੍ਰਭਾਵਿਤ ਕੀਤਾ ਸੀ। ਸੋ ਉਹਨਾਂ ਦੀ ਆਪਣੀ ਜ਼ਬਾਨੀ ਹੀ ਦੱਸਾਂਗੇ। ਜਦੋਂ ਸੰਤ ਈਸ਼ਰ ਸਿੰਘ ਜੀ ਦੇ ਡੇਰੇ ਬਾਰੇ ਉਹਨਾਂ ਗਿਆਨੀ ਵਰਿਆਮ ਸਿੰਘ ਜੀ ਧੂਲਕੋਟ ਤੋਂ ਸੁਣਿਆ ਕਿ ਉਹ ਦਬਲਾਨ ਹਨ, ਤਦ ਪ੍ਰਸੰਨ ਹੋਏ ਤੇ ਵਰਿਆਮ ਸਿੰਘ ਜੀ ਨੂੰ ਕਿਹਾ ਕਿ ਉਹ ਮਹਾਨ ਤੇ ਉੱਤਮ ਜੀਵਨ, ਮਹਾਨ ਕਲਾ ਦਾ ਹੀ ਸੰਤ ਜੀ ਮਹਾਰਾਜ ਦਾ ਕੀਰਤਨ ਜਾਂ ਫਿਰ ਸ਼ਬਦ ਸੁਣਨਾ ਚਾਹੁੰਦੇ ਹਨ, ਪਰ ਸਰੀਰ ਕਮਜ਼ੋਰ ਹੋਣ ਕਰਕੇ ਹਾਜ਼ਰ ਹੋਣਾ ਮੁਸ਼ਕਲ ਹੈ। ਫਿਰ ਜਦੋਂ ਸੰਤ ਮਹਾਰਾਜ ਜੀ ਨੇ ਬਾਬਾ ਜੀ ਦੀ ਖੁਆਇਸ਼ ਬਾਰੇ ਸੁਣਿਆ ਤਾਂ ਤੁਰੰਤ ਹੀ ਆਪਣੀ ਕਾਰ ਲੈਣ ਲਈ ਭੇਜੀ ਸੀ। ਉਸ ਸਮੇਂ ਸੰਤ ਬਾਬਾ ਨੰਦ ਸਿੰਘ ਜੀ ਦੀ ਆਯੂ 100 ਸਾਲ ਤੋਂ ਉੱਪਰ ਹੋ ਚੁੱਕੀ ਸੀ। ਜਦੋਂ ਬਾਬਾ ਜੀ ਪੁੱਜੇ ਤਾਂ ਸੰਤ ਜੀ ਨੇ ਉਹਨਾਂ ਨੂੰ ਕਾਰ ਤੋਂ ਉਤਾਰ ਕੇ ਨਮਸਕਾਰ ਕੀਤੀ, ਬਾਹਰ ਗੁਫਾ ਅੰਦਰ ਲੈ ਗਏ, ਪਰ ਉਹਨਾਂ ਦੀ ਇੱਛਾ ਤੇ ਕਿਰਿਆ ਕਰਕੇ ਬਿਸਤਰਾ ਬਾਹਰ ਰੁੱਖਾਂ ਹੇਠਾਂ ਹੀ ਕਰਵਾ ਦਿੱਤਾ। ਉੱਪਰ ਇੱਕ ਚੰਦੋਆ ਤੇ ਫਿਰ ਥੱਲੇ ਚਾਦਰ ਲਾ ਦਿੱਤੀ ਸੀ ਜੋ ਇੱਕ ਤਰ੍ਹਾਂ ਤੰਬੂ ਹੀ ਦਿਸਦਾ ਸੀ। ਉਸ ਸਮੇਂ ਅਜੇ ਅਡੰਬਰ ਬਹੁਤਾ ਦਬਲਾਨ ਵਿਖੇ ਨਹੀਂ ਸੀ। 4-5 ਕਮਰੇ ਸਨ ਜੋ ਜੱਥੇ ਤੇ ਆਏ ਗਏ ਦੀ ਰਿਹਾਇਸ਼ ਦਾ ਕੰਮ ਕਰਦੇ ਸਨ। ਬਾਬਾ ਜੀ ਗੁਫਾ ਦੀ ਹੱਦ ਅੰਦਰ ਹੀ ਰਹਿੰਦੇ ਸਨ, ਜਿੱਥੇ ਬਾਹਰੋਂ ਆਏ ਬਹੁਤੇ ਲੋਕ ਘੱਟ ਹੀ ਅੰਦਰ ਜਾ ਸਕਦੇ ਸਨ। ਉਸ ਰਾਤ ਨੂੰ 10ਵੀਂ ਦਾ ਦੀਵਾਨ ਸੀ। ਸੰਤ ਜੀ ਮਹਾਰਾਜ ਨੇ 3 ਘੰਟੇ ਕੀਰਤਨ ਕੀਤਾ। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 3 ਘੰਟੇ ਕੀਰਤਨ ਕੀਤਾ। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਵਿਰਾਜਮਾਨ ਸਨ। ਹਰੀ ਕੀਰਤਨ ਅੰਦਰ ਮਸਤੀ ਤੇ ਰੰਗਣ ਇਤਨੀ ਡੂੰਗੀ ਤੇ ਰਸ ਪਿੰਨੀ ਸੀ ਕਿ ਬਾਬਾ ਜੀ ਸਰੀਰ ਤੋਂ ਕਿਧਰੇ ਦੂਰ ਮਹਾਨ ਅਰਸ਼ਾਂ ਨੂੰ ਛੋ ਰਹੇ ਸਨ। ਉਹ ਮਸਤੀ ਅੰਦਰ ਝੁੰਮਦੇ ਹੋਏ ਚਰਨਾਟ ਨਾਲ ਕਈ ਵਾਰੀ ਕੰਬਦੇ ਦਿਸਦੇ ਸਨ। ਕਦੇ ਤਾਂ ਪ੍ਰਤੀਤ ਹੁੰਦਾ ਸੀ ਕਿ ਉਹ ਹੁਣੇ ਹੀ ਗਿਰ ਜਾਣਗੇ। ਇਸੇ ਤਰ੍ਹਾਂ ਰੰਗ ਰਤੇ ਰੰਗ ਪਿੰਨੇ ਹੋਏ 3 ਘੰਟੇ ਪਤਾ ਨਹੀਂ ਕਦੋਂ ਲੰਘ ਗਏ। ਸੰਤ ਜੀ ਮਹਾਰਾਜ ਨੇ ਗੁਰੂ ਸਤੋਤਰ ਪੜਿਆ ਤਦ ਬਾਬਾ ਜੀ ਦੀ ਸੁਰਤੀ ਹੀ ਮਹਾਨ ਅਰਸ਼ੀ ਮੰਡਲਾਂ ਤੋਂ ਫਿਰ ਸਰੀਰ ਅੰਦਰ ਆਈ। ਉਹ ਰੰਗ ਰਤੇ ਹਰ ਕਦਮ ਵਾਹ ਵਾਹ ਕਰਦੇ ਹੋਏ ਹੀ ਡੇਰੇ ਪਰ ਪੁੱਜੇ ਸਨ। ਦੂਸਰੇ ਦਿਨ ਸਵੇਰੇ ਫੁਰਮਾਇਆ ਕਿ ਇਹ ਮੇਰਾ ਸ਼ਬਦ ਸੁਣਨ ਦਾ 3ਰਾ ਸਮਾਂ ਹੈ। ਪਹਿਲਾ ਸ਼ਬਦ ਅਸਾਂ ਸਾਹਿਬ ਬਾਬਾ ਰਾਮ ਸਿੰਘ ਜੀ ਨਾਮਧਾਰੀ ਤੋਂ ਸੁਣਿਆ ਸੀ। ਉਹਨਾਂ ਦੇ ਮਹਾਨ ਸੇਵਕ ਬਾਬਾ ਕਾਨ ਸਿੰਘ ਸਨ। ਉਹ ਉਹਨਾਂ ਦੀ ਬਖਸ਼ਿਸ਼ ਕਰਕੇ ਸ਼ਬਦ ਗਾਉਂਦੇ ਤੇ ਸੁਣਾਉਂਦੇ ਸਨ। ਆਪ ਵੀ ਨੱਚਦੇ ਸਨ ਤੇ ਹੋਰ ਲੋਕ ਵੀ ਨਿਰਤ ਕਰਨ ਲੱਗ ਜਾਂਦੇ ਸਨ। ਬਾਬਾ ਰਾਮ ਸਿੰਘ ਜੀ ਦੇ ਕੀਰਤਨ ਤੇ ਬਚਨਾ ਅੰਦਰ ਅਮੋਘ ਬਾਣ ਦੀ ਸ਼ਕਤੀ ਸੀ। ਉਹਨਾਂ ਜਿਸ ਦੇ ਕੰਨਾਂ ਅੰਦਰ ਵੀ ਗੁਰੂ ਮੰਤਰ ਦਿੱਤਾ ਉਹ ਦੀਵਾਨੇ ਹੋ ਗਏ। ਬਾਬਾ ਕਾਨ ਸਿੰਘ ਪਟਿਆਲੇ ਤੋਂ ਬਦਰ ਕੀਤੇ ਗਏ, ਪਰ ਬਾਬਾ ਰਾਮ ਸਿੰਘ ਜੀ ਦੇ ਨਾਦ ਤੇ ਅੰਮ੍ਰਿਤ ਸ਼ਬਦ ਹੁਣ ਵੀ ਕੰਨਾਂ ਅੰਦਰ ਗੂੰਜਦੇ ਹਨ। ਪਰ ਉਹ ਅੰਗਰੇਜ਼ ਨੇ ਪਰਦੇਸੀ ਬਣਾ ਦਿੱਤੇ। ਪੰਜਾਬ ਉਸ ਅੰਮ੍ਰਿਤ ਤੇ ਸ਼ਬਦ ਤੋਂ ਸੂਨਾ ਹੋ ਕੇ ਰਹਿ ਗਿਆ। ਸਮਾਂ ਲੰਘ ਗਿਆ, ਫਿਰ ਉਹੀ ਸ਼ਬਦ ਦੀ ਗੂੰਜ ਤੇ ਉਹੀ ਦ੍ਰਿੜਤਾ ਸ਼ਹਿਦ ਸਿੰਘ ਨਾਲ ਮਾਲਵੇ ਦੀ ਮਹਾਨ ਧਰਤੀ ਪਰ ਮਸਤੁਆਣਾ ਗੂੰਜਿਆ। ਮਾਲਵੇ ਦੀ ਧਰਤੀ ਮੋਲ ਉੱਠੀ। ਹਰ ਪਾਸੇ ਸ਼ਬਦ ਨੇ ਹਿਰਦੇ ਵਿੱਗੇ ਤੇ ਧਰਤੀ ਰੰਗਾਵਲੀ ਹੋ ਉੱਠੀ। ਜਦੋਂ ਉਹ ਸ਼ਬਦ ਦੀ ਮਹਾਨ ਲਹਿਰ ਚੁੱਕਦੇ ਸਨ ਤਦ ਉਹਨਾਂ ਦੇ ਬੁੱਲੇ ਨਾਲ ਹੀ ਮਨ ਦੇਵੀ ਅਰਸ਼ਾਂ ਨੂੰ ਛੁੰਦਾ ਪ੍ਰਤੀਤ ਹੁੰਦਾ ਸੀ। ਪਰ ਕਾਫੀ ਲੰਮਾ ਸਮਾਂ ਸ਼ਬਦ ਦੀ ਲਹਿਰ ਚਲਾ ਕੇ ਤਪਤ ਤੇ ਅਸ਼ਾਂਤ ਹਿਰਦਿਆਂ ਨੂੰ ਠਰਦੇ ਹੋਏ ਸੰਤ ਅਕਸਰ ਸਿੰਘ ਜੀ ਵੀ ਅਕਾਲ ਪੁਰਖ ਪਾਸ ਪੁੱਜ ਗਏ। ਪਰ ਬਾਅਦ ਵਿੱਚ ਸੰਤ ਈਸ਼ਰ ਸਿੰਘ ਜੀ ਦਾ ਸਰੀਰ ਅਜੇ ਵੀ ਚੱਲਦਾ ਸੀ। ਹੁਣ ਇਹ ਉਹੀ ਸ਼ਬਦ, ਉਹੀ ਨਾਦ, ਉਹੀ ਧੁਨ, ਉਹੀ ਮਸਤੀ, ਉਹੀ ਲਹਿਰ ਫੇਰ ਉੱਠ ਰਹੀ ਸੀ ਤੇ ਸੰਤ ਈਸ਼ਰ ਸਿੰਘ ਜੀ ਉਹਨਾਂ ਦੀ ਹੀ ਰੀਤ, ਮਹਾਨਤਾ, ਆਤਮ ਬਲ, ਕਿਰਿਆ ਤੇ ਮਹਾਨਤਾ ਨੂੰ ਬਲਵਾਨ ਬਣਾ ਰਹੇ ਸਨ। ਆਪ ਸ਼ਬਦ ਨਹੀਂ ਸਨ ਗਾਉਂਦੇ, ਸ਼ਬਦ ਦੇ ਹੀ ਰੂਪ ਹੋ ਜਾਂਦੇ ਸਨ। ਜਦੋਂ ਸ਼ਬਦ ਉਚਾਰਨ ਕਰਦੇ ਸਨ ਉਹਨਾਂ ਮੰਜ਼ਲਾਂ ਤੋਂ ਉਠਾ ਕੇ ਮਹਾਨ ਅਰਸ਼ਾਂ ਪਰ ਉਡਾਰੀਆਂ ਮਾਰਦੇ ਸਨ। ਫਿਰ ਜੋ ਕੀਰਤਨ ਦਾ ਰਸੀਆ ਸੀ ਉਹ ਉਸੇ ਹੀ ਰੰਗ ਵਿੱਚ ਰੰਗਿਆ ਹੋਇਆ ਇਨ੍ਹਾਂ ਹੀ ਅਰਸ਼ਾਂ ਪਰ ਤਾਰੀਆਂ ਲਾਉਂਦਾ ਸੀ। ਸੋ ਇਹੀ ਕਾਰਨ ਹੈ ਕਿ ਸਰੀਰ ਇਤਨਾ ਹਲਕਾ ਤੇ ਸੂਕਸ਼ਮ ਹੋ ਜਾਂਦਾ ਹੈ ਕਿ ਰੰਗ ਰੱਤਾ ਹੋਇਆ ਇਸ ਨੂੰ ਆਪਣੀ ਹੋਸ਼ ਤੇ ਸੰਭਾਲ ਵੀ ਭੁੱਲ ਜਾਂਦੀ ਹੈ। ਇਸ ਸ਼ਬਦ ਨੇ ਹੁਣ ਇੱਥੇ ਹੀ ਨਹੀਂ ਭਾਰਤ ਭੂਮੀ ਤੋਂ ਅਫਰੀਕਾ ਤੇ ਫਿਰ ਵਲੈਤਾਂ ਦੀਆਂ ਕੱਲਰ ਬਸਤੀਆਂ ਨੂੰ ਵੀ ਭਾਗ ਲਗਾਏ ਸਨ। ਸਾਡੀ ਚਾਹ ਹੈ ਕਿ ਕੀਰਤਨ ਇਤਨਾ ਪ੍ਰਬਲ ਹੋਵੇ ਕਿ ਸਾਰਾ ਸੰਸਾਰ ਹੀ ਦੀਵਾਨਾ ਹੋ ਕੇ ਨੱਚ ਉੱਠੇ। ਫਿਰ ਸ਼ਬਦ ਹੀ ਰਹਿ ਜਾਏ, ਸਰੀਰ ਦਾ ਲੋਕ ਭਲਾਈ ਨਾਲ ਹੀ ਸੁਧਾਰ ਹੋ ਸਕਦਾ ਹੈ।